ਵਾਹਿਗੁਰੂ ਸਾਹਿਬ ਜੀਓ ਦੋਹਰਾ ਸਤ ਸੰਗਤ ਕੇ ਸੰਗ ਤੇ ਦ੍ਰਿੜ ਹੋਇਓ ਅਭਿਹਾਸ ਗਇਓ ਭੁਲਾਵਾ ਭਰਮ ਕਾ ਸਹਿਜ ਸੁਖ ਹੈ ਪ੍ਰਕਾਸ਼ ਸਤ ਸੰਗਤ ਕੇ ਸੰਗ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਤਾਂ ਦੇ ਪ੍ਰਤੀ ਉਪਦੇਸ਼ ਸਤਿਗੁਰੂ ਮਹਾਰਾਜ ਨੇ 533 ਸਾਲ ਪਹਿਲਾਂ ਉਪਦੇਸ਼ ਕੀਤਾ ਹੈ ਅੱਜ ਤੋਂ, ਅਤੇ ਉਹੀ ਉਪਦੇਸ਼ ਹੁਣ ਸੰਗਤਾਂ ਪ੍ਰਤੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ। ਇੱਕ ਜੀਵ ਨੂੰ ਸਮਝਾ ਕੇ ਉਹਦੇ ਰਾਹੀਂ ਕਰੋੜਾਂ ਜੀਵਾਂ ਦਾ ਉਧਾਰ ਕਰਨਾ, ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਪਾਉਂਦੇ ਨੂੰ ਉਪਦੇਸ਼ ਦਿੱਤਾ ਮਹਾਰਾਜ ਨੇ, ਦੁਨੀਆਂ ਦੇ ਅੰਦਰ ਮਨੁੱਖ ਦੇ ਕਈ ਪ੍ਰਕਾਰ ਦੇ ਸ਼ੰਕੇ, ਜਿਨ੍ਹਾਂ ਗੱਲਾਂ ਨੂੰ ਲੈ ਕੇ ਮਨੁੱਖ ਭਗਤੀ ਤੋਂ ਪਿੱਛੇ ਹਟ ਜਾਂਦਾ, ਫਿਰ ਮਹਾਰਾਜ ਜੀ ਨੇ ਚਾਨਣ ਪਾਇਆ ਕਿ ਭਗਤੀ ਦੀ ਬਹੁਤ ਜ਼ਰੂਰਤ ਹੈ। ਅੱਗੇ ਪਰਲੋਕ ਦੇ ਵਿੱਚ ਜਾ ਕੇ ਹੋਰ ਕੋਈ ਚੀਜ਼ ਕੰਮ ਨਹੀਂ ਆਉਂਦੀ। ਇਸ ਤਰ੍ਹਾਂ ਬਾਂਦੇ ਦੇ ਮਨ ਦੇ ਅੰਦਰ ਮਹਾਰਾਜ ਨੇ ਸ਼ਰਧਾ ਭਾਵਨਾ ਪੈਦਾ ਕਰ ਦਿੱਤੀ ਹੈ, ਸਤਸੰਗਤ ਦੱਸ ਦਿੱਤੀ ਹੈ, ਆਪਣੇ ਸਰੂਪ ਦਾ ਗਿਆਨ ਦੇ ਦਿੱਤਾ ਹੈ। ਕਥਾ ਕਰਨੀ, ਕਥਾ ਤਾਂ ਬਹੁਤ ਲੋਕ ਕਰਦੇ ਹੋਣਗੇ, ਉਪਦੇਸ਼ ਕਰਦੇ ਹੋਣਗੇ, ਪਰ ਜਿਹੜਾ ਉਪਦੇਸ਼ ਇੱਕ ਵਾਰ ਗੁਰੂ ਨਾਨਕ ਦੇਵ ਜੀ ਨੇ ਕਰ ਦਿੱਤਾ ਅਤੇ ਨਾਲ ਹੀ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਹੈ, ਭਰਮ ਦੇ ਸ਼ੌੜ ਮਨ ਦੇ ਅੰਦਰੋਂ ਕੱਟ ਦਿੱਤੇ ਹਨ ਔਰ ਛਿੰਨ ਦੇ ਵਿੱਚ ਹੀ ਨਿਹਾਲ ਕਰ ਦਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦਾ ਉਪਦੇਸ਼ ਅੱਗੇ ਸ਼੍ਰਵਣ ਕਰੀਏ, ਰਸਨਾ ਨੂੰ ਕਰੀਏ, ਪਵਿੱਤਰ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸਤ ਸੰਗਤ ਕੇ ਸੰਗ ਤੇ ਦ੍ਰਿੜ ਹੋਇਓ ਅਭਿਹਾਸ।
ਹੁਣ ਆਪਣੇ ਨਿਜ ਸਰੂਪ ਨੂੰ ਅੰਦਰੋਂ ਦੇਖਣ ਲਈ ਸਤਸੰਗਤ ਦੀ ਲੋੜ ਪੈਂਦੀ ਹੈ। ਸੰਗਤ ਵਿੱਚ ਜਦੋਂ ਤੱਕ ਨਹੀਂ ਬੈਠਦੇ ਉਦੋਂ ਤੱਕ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੁੰਦੀ। ਇਸ ਤਰ੍ਹਾਂ ਹੁਣ ਇਹ ਗੁਰੂ ਨਾਨਕ ਦੇਵ ਜੀ ਦੀ ਸੰਗਤ ਹੋ ਗਈ ਹੈ ਅਤੇ ਸੰਗਤ ਵਿੱਚ ਬਹਿਣ ਵੀ ਲੱਗ ਪਿਆ ਹੈ। ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਸਤਸੰਗਤ ਕੇ ਸੰਗ ਤੇ ਦ੍ਰਿੜ ਹੋਇਓ ਅਭਿਆਸ। ਜਿਹੜੇ ਜੀਵ ਸੰਗਤ ਵਿੱਚ ਬਹਿਣ ਲੱਗ ਜਾਂਦੇ ਨੇ ਉਹਨਾਂ ਨੂੰ ਹੌਲੀ ਹੌਲੀ ਨਾਮ ਦਾ ਅਭਿਆਸ ਸੁਣ ਸੁਣ ਕੇ ਕਿ ਸਾਰੀ ਕਥਾ ਕੀਰਤਨ ਬਾਣੀ ਨਾਮ ਦਾ ਹੀ ਉਪਦੇਸ਼ ਕਰਦੀ ਹੈ। ਇਸ ਤਰ੍ਹਾਂ ਉਹਨਾਂ ਦੇ ਮਨ ਦੇ ਅੰਦਰ ਨਾਮ ਦ੍ਰਿੜ ਹੋ ਜਾਂਦਾ ਹੈ।
ਗਇਓ ਭੁਲਾਵਾ ਭਰਮ ਕਾ ਸਹਿਜ ਸੁਖ ਹੈ ਪ੍ਰਕਾਸ਼।
ਉਹ ਭਰਮ ਭੁਲਾਵਾ ਮਿਟ ਗਿਆ ਜਿਹੜਾ ਮਨ ਦੇ ਅੰਦਰ ਸੀ ਅਤੇ ਸਹਿਜ ਹੀ ਸੁਖ ਦੇ ਦੇਣ ਵਾਲਾ ਆਤਮਕ ਪ੍ਰਕਾਸ਼, ਅੰਦਰਲਾ ਪ੍ਰਕਾਸ਼, ਜੋ ਅੰਦਰਲਾ ਆਤਮਕ ਪ੍ਰਕਾਸ਼ ਜੀ ਨੂੰ ਕਹਿੰਦੇ ਨੇ, ਉਹ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਹੋ ਗਿਆ।
ਭਾਈ ਦੇਹ ਦੁਖੀ ਤੇ ਦੁੱਖ ਨਹਿ, ਦੁੱਖ ਨਹਿ ਮਨ ਹੈ।
ਜਦੋਂ ਦੇਹੀ ਦੁਖੀ ਹੁੰਦੀ ਹੈ, ਅੰਦਰ ਪ੍ਰਕਾਸ਼ ਹੋਵੇ, ਗਿਆਨ ਹੋਵੇ, ਸਹਿਜ ਹੋਵੇ, ਉਦੋਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਦੁੱਖ ਨਹੀਂ ਮੰਨਦਾ, ਦੇਹ ਦੁਖੀ ਤੇ ਦੁੱਖ ਨਹਿ ਮੰਨਦਾ। ਦੁਖੀ ਹੋਣ ਕਰਕੇ ਦੇਹੀ, ਅੰਦਰ ਪ੍ਰਕਾਸ਼ ਹੋਣ ਕਰਕੇ ਫਿਰ ਆਤਮਕ ਆਨੰਦ ਇੰਨਾ ਜ਼ਿਆਦਾ ਵੱਡਾ ਹੁੰਦਾ ਕਿ ਸੰਸਾਰ ਦੇ ਦੁੱਖ, ਦੇਹੀ ਦੇ ਦੁੱਖ, ਸਾਰੇ ਦੁੱਖ ਬਹੁਤ ਤੁੱਛ ਜਿਹੇ ਲੱਗਦੇ ਨੇ, ਕਿਉਂਕਿ ਦੁੱਖ ਹੁੰਦਾ ਹੀ ਛੋਟਾ। ਜਦੋਂ ਆਤਮਕ ਆਨੰਦ ਮਿਲ ਜਾਵੇ, ਸਰੀਰਕ ਦੁੱਖ ਸਰੀਰਕ ਸੁੱਖ ਇੱਕ ਵੱਖਰੀ ਚੀਜ਼ ਹੈ। ਆਤਮਕ ਆਤਮਾ ਰੂਪ ਜਿਹੜਾ ਅੰਦਰ ਹੈ ਸਾਡਾ, ਉਹਨੂੰ ਦੁੱਖ ਹੁੰਦਾ ਹੀ ਨਹੀਂ, ਉੱਥੇ ਸਿਰਫ ਸੁੱਖ ਹੀ ਸੁੱਖ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਦੋਂ ਉਹਦੇ ਅੰਦਰ ਆਤਮਕ ਪ੍ਰਕਾਸ਼ ਹੋ ਜਾਂਦਾ, ਜਾਂ ਪਾਂਧੇ ਦੇ ਵੀ ਹੋਇਆ ਜਾਂ ਕਿਸੇ ਜੀਵ ਦੇ ਅੰਦਰ ਹੁੰਦਾ ਹੈ, ਤਾਂ ਉਹਨੂੰ ਸੰਸਾਰ ਦੇ ਜਿਹੜੇ ਦੁੱਖ ਨੇ ਮਾਮੂਲੀ ਜੇ ਲੱਗਦੇ ਨੇ, ਐਵੇਂ ਹੀ ਬਹੁਤ ਛੋਟਾ ਜਿਹਾ ਦੁੱਖ ਪ੍ਰਤੀਤ ਹੁੰਦਾ, ਕਿਉਂਕਿ ਅੰਦਰ ਬਹੁਤ ਠੰਡ ਸ਼ਾਂਤੀ ਪੈਦਾ ਹੋ ਜਾਂਦੀ ਹੈ।
ਅਨਕ ਬਿਲਾਸਨ ਸੁਖ ਨਹਿ ਜਨ ਹੈ।
ਹੁਣ ਜਿਹੜੇ ਸੰਸਾਰੀ ਸੁੱਖ ਨੇ, ਅਨੇਕ ਪ੍ਰਕਾਰ ਦੇ ਭੋਗ ਬਿਲਾਸ ਖਾਣੇ ਪੀਣੇ, ਉਹਨਾਂ ਦੇ ਸੁੱਖਾਂ ਨੂੰ ਬ੍ਰਹਮ ਗਿਆਨੀ ਸੁੱਖ ਨਹੀਂ ਜਾਣਦਾ, ਕਿਉਂਕਿ ਸਰੀਰਕ ਸੁੱਖ ਤੁੱਛ ਹੈ, ਬਿਨਸ ਜਾਏ ਜੋ ਨਿਮਕ ਮੈਂ, ਸੋ ਅਲਪ ਸੁੱਖ ਭਨੀਆਂ। ਮਹਾਰਾਜ ਕਹਿੰਦੇ ਨੇ ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਂ ਰਸ ਪੀਓ। ਇਸ ਕਰਕੇ ਅੰਦਰ ਜਿਹੜਾ ਆਤਮਕ ਗਿਆਨ ਹੋਣ ਕਰਕੇ, ਪ੍ਰਕਾਸ਼ ਹੋਣ ਕਰਕੇ, ਦੁੱਖ ਨੂੰ ਦੁੱਖ ਨਹੀਂ ਮੰਨਿਆ, ਸਰੀਰਕ ਦੁੱਖ ਸਰੀਰਕ ਸੁੱਖ ਨੂੰ ਸੰਸਾਰੀ ਸੁੱਖ ਨੂੰ ਸੁੱਖ ਨਹੀਂ ਮੰਨਦੇ।
ਥਿਰਤਾ ਪਾਏ ਨਾ ਡੋਲਹਿ ਸੋ,
ਉਹਨੂੰ ਥਿਰਤਾ ਹੋ ਜਾਂਦੀ, ਟਿਕਾਓ ਇਕਾਗਰਤਾ ਪ੍ਰਾਪਤ ਹੋ ਜਾਂਦੀ ਆ, ਉਹ ਡੋਲਦਾ ਨਹੀਂ ਹੈ, ਮਨ ਦੇ ਅੰਦਰ ਟਿਕਾਓ ਬਣ ਜਾਂਦਾ, ਬਾਹਰਲੀਆਂ ਸਾਰੀਆਂ ਹੀ ਗੱਲਾਂ ਖਤਮ ਹੋ ਜਾਂਦੀਆਂ। ਉਹਦੇ ਵਾਸਤੇ ਨੌਵੇਂ ਪਾਤਸ਼ਾਹ ਨੇ ਬਚਨ ਕਰ ਦਿੱਤੇ ਨੇ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰਾ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ, ਸੋ ਕਾਮ ਕਰੋ ਜੇ ਪਰਸੈ ਨਾਹਨ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਹ ਅੰਦਰਲੇ ਆਤਮਕ ਸੁੱਖ ਕਰਕੇ ਬਾਹਰਲਾ ਕੁਛ ਵੀ ਪ੍ਰਤੀਤ ਨਹੀਂ ਹੁੰਦਾ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਮ। ਅੰਦਰ ਜੇ ਆਤਮਕ ਆਨੰਦ ਪ੍ਰਕਾਸ਼ ਹੋ ਗਿਆ, ਬਾਹਰਲੀ ਠੰਡ ਬਾਹਰਲੀ ਗਰਮੀ ਬਾਹਰਲਾ ਦੁੱਖ ਸੁੱਖ ਬਾਹਰਲੀ ਨਿੰਦਾ ਚੁਗਲੀ ਬਾਹਰ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਸਾਰੇ ਪ੍ਰਭਾਵ ਖਤਮ ਹੋ ਜਾਂਦੇ ਨੇ। ਬਾਹਰ ਚਾਹੇ ਕੋਈ ਕੁਛ ਵੀ ਹੋ ਜਾਏ, ਕਿਸੇ ਨੂੰ ਦੁਨਿਆਵੀ ਖੁਸ਼ੀ ਆ ਜਾਏ, ਬ੍ਰਹਮ ਗਿਆਨੀ ਨੂੰ ਕੋਈ ਹਾਸਾ ਨਹੀਂ ਆਉਂਦਾ, ਦੁਨਿਆਵੀ ਦੁੱਖ ਹੋ ਜਾਵੇ ਉਹਨੂੰ ਕੋਈ ਦੁੱਖ ਨਹੀਂ ਹੁੰਦਾ, ਸੰਬਿਰਤੀ ਹੋ ਜਾਂਦੀ, ਕਿਉਂਕਿ ਉਹਦੇ ਅੰਦਰ ਇੰਨਾ ਵੱਡਾ ਸੁੱਖ ਹੈ, ਬਹੁਤ ਜ਼ਿਆਦਾ ਵੱਡਾ ਸੁੱਖ ਹੋਣ ਕਰਕੇ। ਦੁਨਿਆਵੀ ਸੁੱਖ ਪਾਣੀ ਦੀ ਇੱਕ ਬੂੰਦ ਵਰਗੇ ਨੇ, ਆਤਮਕ ਗਿਆਨ ਸਮੁੰਦਰ ਵਾਂਗ ਹੈ। ਇਉਂ ਸਮੁੰਦਰ ਦੇ ਸਾਹਮਣੇ ਇੱਕ ਬੂੰਦ ਕੀ ਚੀਜ਼ ਹੈ। ਸੋ ਇਸ ਕਰਕੇ ਜੇ ਸਤਿਗੁਰੂ ਤੱਤੀ ਤਵੀ ਤੇ ਬੈਠੇ ਨੇ, ਉਹ ਤਾਂ ਬਹੁਤ ਸਮੁੰਦਰ ਨੇ ਸੁੱਖ ਦਾ, ਇਹ ਦੁੱਖ ਦੀ ਪ੍ਰਤੀਤੀ ਨਹੀਂ ਹੋ ਰਹੀ। ਨੌਵੇਂ ਪਾਤਸ਼ਾਹ ਮਹਾਰਾਜ ਨੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ, ਆਪ ਵੀ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਿਆ।
ਰਹੇ ਏਕ ਰਸ ਦ੍ਵੈਤ ਹੈ ਖੋ,
ਇੱਕ ਰਸ ਬਿਰਤੀ ਹੋ ਗਈ, ਦਵੈਸ਼ ਮਨ ਦੇ ਅੰਦਰੋਂ ਖਤਮ ਹੋ ਗਈ, ਦਜਾਇਗੀ ਮੁੱਕ ਗਈ,
ਜਨਮ ਮਰਨ ਤਿੰਨ ਤੈ ਛੁੱਟ ਗਏ।
ਹੁਣ ਜਿਹੜੇ ਸੀ ਅੰਦਰ ਪ੍ਰਕਾਸ਼ ਹੋਣ ਕਰਕੇ ਜਨਮ ਅਤੇ ਮਰਨ ਉਹਨਾਂ ਤੋਂ ਛੁੱਟ ਗਏ ਨੇ। ਜਿਹੜੇ ਲੋਕ ਅਭਿਆਸ ਨਹੀਂ ਕਰਦੇ ਆਪ, ਹੁਣ ਜਿਵੇਂ ਕਥਾ ਸੁਣਨੀ ਸਾਰਿਆਂ ਨੇ ਸੁਣ ਲਈ, ਸਾਰੇ ਵਰਲਡ ਦੇ ਵਿੱਚ ਇੰਨੀਆਂ ਸੀੜੀਆਂ ਚੱਲੀਆਂ ਗਈਆਂ, ਲੋਕਾਂ ਸੁਣੀ, ਕਈ ਸਤਸੰਗਤ ਹੀ ਨਹੀਂ ਕਰਦੇ, ਕਈਆਂ ਨੇ ਅੰਮ੍ਰਿਤ ਹੀ ਨਹੀਂ ਛਕਿਆ ਹੋਇਆ, ਕਈ ਆਪ ਅਭਿਆਸ ਨਹੀਂ ਕਰਦੇ, ਕੋਈ ਨਿਤਨੇਮ ਨਹੀਂ ਕਰਦੇ, ਜਿਨ੍ਹਾਂ ਦੀ ਫਿਰ ਉਹ ਰੀਤੀ ਹੀ ਨਹੀਂ ਹੈ, ਸੁਣ ਲਿਆ, ਉਹ ਸੁਣ ਕੇ ਉਹਨਾਂ ਸਾਰੀਆਂ ਗੱਲਾਂ ਨੂੰ ਕਹਿੰਦੇ ਨੇ ਇਹ ਐਵੇਂ ਗੱਲਾਂ ਹੀ ਮਾਰੀਆਂ ਹੋਈਆਂ। ਪਰ ਜਿਹੜੇ ਅਭਿਆਸੀ ਨੇ, ਸਤਸੰਗੀ ਬੰਦੇ ਨੇ, ਜਿਨ੍ਹਾਂ ਨੂੰ ਪ੍ਰਕਾਸ਼ ਹੈ, ਜਿਨ੍ਹਾਂ ਨੂੰ ਸਭ ਕੁਝ ਪਤਾ, ਅਸਲ 'ਚ ਗੱਲ ਇਹ ਸੀ ਕਿ ਇਹ ਚੀਜ਼ਾਂ ਦੱਸਣੀਆਂ ਨਹੀਂ ਸੀ ਚਾਹੀਦੀਆਂ, ਕੁਛ ਵੀ ਨਹੀਂ ਸੀ ਦੱਸਣਾ ਚਾਹੀਦਾ, ਸੋ ਤੇ ਸਿੱਧ ਕਥਾ ਕਰੀ ਜਾਈਦੀ। ਪਰ ਕਿਉਂਕਿ ਕੌਮ ਦੀ ਹਾਲਤ ਇੰਨੀ ਮਾੜੀ ਹੋ ਗਈ ਕਿ ਸਾਰੇ ਹੀ ਥੱਲੇ ਨੂੰ ਡਿੱਗੀ ਜਾਂਦੇ ਸੀ, ਹੈ ਹੀ ਨਹੀਂ ਸਾਡੇ ਪੱਲੇ ਕੁਛ ਨਹੀਂ, ਹੈ ਹੀ ਕੁਛ ਨਹੀਂ, ਤਾਂ ਫਿਰ ਉਹ ਚੀਜ਼ਾਂ ਜਿਹੜੀਆਂ ਮਨਾਂ ਵੀ ਕੀਤੀਆਂ ਹੋਈਆਂ ਸੀ ਉਹ ਵੀ ਦੱਸਣੀਆਂ ਪਈਆਂ, ਭਾਵੇਂ ਉਹਦੇ ਨਾਲ ਕਈਆਂ ਨੇ ਬਹੁਤ ਕੁਛ ਕਿਹਾ, ਕਈ ਪਹਿਲਾਂ ਵੀ ਇਹ ਕਹਿੰਦੇ ਰਹੇ ਕਿ ਇਹ ਸਾਰੀਆਂ ਗੱਲਾਂ ਐਵੇਂ ਹੀ ਨੇ, ਇਹਨਾਂ ਭੱਦਾ ਅੱਖਰ ਜਿਹਾ ਬੋਲਦੇ ਸੀ ਕਿ ਕਥਾ 'ਚ ਕਿੰਨੀ ਬਕਵਾਸ ਕਰੀ ਹੋਈ ਹੈ, ਕਿ ਗੁਰੂ ਗ੍ਰੰਥ ਸਾਹਿਬ ਦੁਆਲੇ ਪ੍ਰਕਾਸ਼ ਹੈ ਜੀ, ਉਹ ਹੈ ਜੀ, ਆਹ ਕਿੰਨੀਆਂ ਗੱਲਾਂ ਮਾਰੀਆਂ ਹੋਈਆਂ, ਜਾਂ ਇਹ ਕਹਿਣਾ ਜੀ ਆਹ ਸਾਰੀ ਚੀਜ਼ਾਂ ਦਿਖਣ ਲੱਗ ਜਾਂਦੀਆਂ, ਇਹ ਕਿੱਦਾਂ ਹੋ ਸਕਦਾ, ਸ਼ਦਾਈ ਪੁਣਾਈਆਂ। ਪਰ ਮਹਾਰਾਜ ਨੇ ਇਹੋ ਜਿਹਾ ਕੌਤਕ ਵਰਤਾਇਆ, ਜਿਹੜੇ ਉਹੋ ਜਿਹੇ ਬੋਲਣ ਵਾਲੇ ਸੀ ਉਹਨਾਂ ਨੂੰ ਹੀ ਪ੍ਰਕਾਸ਼ ਕਰਤਾ। ਉਹ ਜਦ ਪ੍ਰਕਾਸ਼ ਹੋਇਆ ਫਿਰ ਉਹ ਮਾਫ਼ੀ ਮੰਗੀ ਜਾਣ, ਕਹਿੰਦੇ ਇਹ ਸਾਰੀਆਂ ਚੀਜ਼ਾਂ ਤਾਂ ਹੁੰਦੀਆਂ ਨੇ, ਅਸੀਂ ਤਾਂ ਆਖਿਆ ਵੀ ਉਦਾਂ ਹੀ ਗੱਲਾਂ ਬਣਾਈਆਂ ਹੋਈਆਂ ਨੇ, ਉਹਨਾਂ ਦਾ ਵੀ ਕਸੂਰ ਨਹੀਂ। ਅਸਲ 'ਚ ਉਹਨਾਂ ਨੂੰ 99 ਬੰਦੇ ਗਲਤ ਹੀ ਮਿਲੇ ਨੇ, ਟੌਪਿਕ ਇਹੋ ਜਿਹੇ ਛੇੜਦੇ ਨੇ ਉਹ ਗਲਤ ਢੰਗ ਦੇ, ਸਹੀ ਬੰਦਾ ਮਿਲਣਾ ਬਹੁਤ ਔਖਾ। 99 ਬੰਦੇ ਐਸੇ ਮਿਲ ਗਏ ਜਿਨ੍ਹਾਂ ਦਾ ਆਪਣਾ ਕੋਈ ਕਮਾਈ ਨਹੀਂ, ਅਭਿਆਸ ਨਹੀਂ, ਜਿਨ੍ਹਾਂ ਨੇ ਪੁਸਤਕ ਪੜ੍ਹੀ ਅਤੇ ਤੋਤੇ ਵਾਂਗੂ ਰੱਟ ਕੇ ਕਥਾ ਸ਼ੁਰੂ ਕਰਤੀ ਕਰਨੀ, ਔਰ ਇੰਨੀਆਂ ਗੱਲਾਂ ਬਹੁਤ ਜ਼ਿਆਦਾ ਕਹਿ ਦਿੱਤੀਆਂ, ਆਹ ਵੀ ਨਹੀਂ ਠੀਕ, ਆਹ ਵੀ ਨਹੀਂ ਠੀਕ, ਆਹ ਹੁੰਦਾ ਹੀ ਨਹੀਂ, ਸਾਰੀਆਂ ਗੱਲਾਂ ਕਹਿਤੀਆਂ, ਆਪ ਨਹੀਂ ਹੋ ਸਕਦਾ, ਆਪ ਨਹੀਂ ਹੋ ਸਕਦਾ। ਉਹਦੇ ਨਾਲ ਸਾਰੀ ਸੰਗਤ ਜਿਹੜੀ ਸੀ ਉਹ ਦੋ ਚਿੱਤੀ 'ਚ ਹੋ ਗਈ ਵੀ ਇਹ ਗੱਲ ਪਤਾ ਨਹੀਂ ਹੋ ਹੀ ਨਹੀਂ ਸਕਦੀ। ਫਿਰ ਇਹਦੇ ਲਈ ਦੁਬਾਰਾ ਪ੍ਰੈਕਟੀਕਲ ਦੀ ਲੋੜ ਪਈ ਹੁਣ, ਫਿਰ ਕਿ ਚਲੋ ਫਿਰ ਹੁਣ ਪ੍ਰੈਕਟੀਕਲ ਹੀ ਕਰਵਾਓ ਸਾਰਿਆਂ ਨੂੰ, ਜੇ ਪ੍ਰੈਕਟੀਕਲ ਕਰਨਗੇ ਤਾਂ ਇਹਨਾਂ ਨੂੰ ਪਤਾ ਲੱਗਣਾ, ਨਹੀਂ ਤਾਂ ਵਾਕਈ ਸੰਗਤ ਦੀ ਵੀ ਗੱਲ ਠੀਕ ਹੈ ਕਿ ਇਹ ਗੱਲਾਂ ਹੋ ਹੀ ਨਹੀਂ ਸਕਦੀਆਂ। ਹੋਣ ਨੂੰ ਤਾਂ ਕੁਛ ਵੀ ਨਹੀਂ ਹੋ ਸਕਦਾ, ਪਰ ਹੋਣ ਨੂੰ ਸਾਰਾ ਕੁਛ ਹੀ ਹੋ ਸਕਦਾ ਜੇ ਅਭਿਆਸ ਕਰੇ, ਫਿਰ ਸਾਰਾ ਕੁਛ ਹੀ ਹੋ ਜਾਂਦਾ। ਤੋ ਜਿਵੇਂ ਅੱਜ ਕੱਲ੍ਹ ਲੋਕ ਕਹਿੰਦੇ ਦਿਖਾਓ ਰੱਬ ਕਿੱਥੇ ਹੈ, ਰੱਬ ਦੇਖਣਾ ਤਾਂ ਰੱਬ ਦਿਖਦਾ ਹੈ, ਪਰ ਮੂਲ ਮੰਤਰ ਦਾ ਅਭਿਆਸ, ਜਪਜੀ ਸਾਹਿਬ ਦਾ ਅਭਿਆਸ, ਜੇ ਲਗਾਤਾਰ ਕਰੀ ਜਾਓ। ਪਰਮਾਤਮਾ ਨੇ ਕਿਹੜਾ ਕਿਤੋਂ ਆਉਣਾ ਹੁੰਦਾ, ਉਹ ਤਾਂ ਹੁਣ ਵੀ ਆਪਣੇ ਕੋਲੇ ਸਰਬ ਵਿਆਪਕ ਹਿਰਦੇ 'ਚ ਬੈਠੇ ਨੇ, ਬਾਹਰ ਬੈਠੇ ਨੇ, ਭਾਵ ਵਿਆਪਕ ਰੂਪ ਪ੍ਰਕਾਸ਼ ਰੂਪ ਹੈ। ਇਸ ਕਰਕੇ ਇਹਦੇ ਵਿੱਚ ਇਹ ਆ ਕਿ ਇਨਸਾਨ ਆਪਣੀ ਕਮੀ ਨੂੰ ਛੁਪਾ ਲੈਂਦਾ ਅਤੇ ਦੂਜੇ ਨੂੰ ਦੋਸ਼ ਦੇ ਦਿੰਦਾ। ਆਪਣੀ ਕਮੀ ਨੂੰ ਪੂਰਾ ਕਰੀਏ, ਜਿਹੜੇ ਲੋਕ ਆਪਣੀ ਕਮੀਆਂ, ਆਪਣਾ ਜੀਵਨ ਥੱਲੇ ਨੂੰ ਹੈ, ਅੰਦਰ ਪ੍ਰਕਾਸ਼ ਨਹੀਂ, ਗਿਆਨ ਨਹੀਂ, ਹਨੇਰੇ 'ਚ ਬੈਠਾ ਹੀ ਤੀਰ ਚਲਾਈ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਅੰਦਰ ਪ੍ਰਕਾਸ਼ ਹੋ ਜਾਂਦਾ, ਹੁਣ ਕਿੰਨੀ ਉੱਚੀ ਅਵਸਥਾ ਦੱਸੀ ਆਪਾਂ ਨੂੰ, ਔਰ ਇਹ ਬ੍ਰਹਮ ਗਿਆਨ ਦੀ ਅਵਸਥਾ ਹੈ ਕਿ ਅੰਦਰ ਜਦੋਂ ਹਿਰਦੇ 'ਚ ਪ੍ਰਕਾਸ਼ ਹੋ ਗਿਆ, ਆਤਮਕ ਆਨੰਦ ਆ ਗਿਆ, ਬਾਹਰਲੀ ਕਿਸੇ ਚੀਜ਼ ਦਾ ਪ੍ਰਭਾਵ ਉਹਦੇ ਉੱਤੇ ਪੈਂਦਾ ਹੀ ਨਹੀਂ। ਜਿਵੇਂ ਭਾਈ ਭਿਖਾਰੀ ਸੀ, ਸੋ ਸਿੱਖ ਨੇ ਜਾ ਕੇ ਪੰਜਵੇਂ ਪਾਤਸ਼ਾਹ ਨੂੰ ਪੁੱਛਿਆ, ਭਾਈ ਗੁਰਮੁਖ ਨੇ, ਮਹਾਰਾਜ ਜੀ ਜਿਹੜਾ ਤੁਸੀਂ ਕਹਿੰਦੇ ਇਹੋ ਜਿਹੇ ਬ੍ਰਹਮ ਗਿਆਨ 'ਚ ਰੱਤੇ ਮੇਰੇ ਪਿਆਰੇ ਨੇ ਜਿਨ੍ਹਾਂ 'ਤੇ ਕਿਸੇ ਚੀਜ਼ ਦਾ ਅਸਰ ਨਹੀਂ, ਉਹੋ ਜਿਹਾ ਕੋਈ ਹੈ? ਕਹਿੰਦੇ ਹਾਂ। ਫਿਰ ਚੱਲਿਆ ਜਾ ਭਾਈ ਭਿਖਾਰੀ ਕੋਲ, ਗੁਜਰਾਤ ਭੇਜ ਦਿੱਤਾ। ਜਦੋਂ ਪਹੁੰਚੇ, ਜਾਂਦਿਆਂ ਨੂੰ ਦੇਖਿਆ, ਰਾਹ 'ਚੋਂ ਜਿਵੇਂ ਆਪਾਂ ਇਮੈਜਿਨ ਕਰਦੇ ਹਾਂ ਵੀ ਐਂ ਹੋਣਾ, ਅੱਖਾਂ ਬੰਦ ਕੀਤੀਆਂ, ਮਾਲਾ ਫੜੀ ਹੋਣੀ ਆ, ਪਤਾ ਨਹੀਂ ਕਿੱਦਾਂ ਸਮਾਧੀ 'ਚ ਲੀਨ ਹੋਣਾ। ਅੱਗੇ ਉਹਨਾਂ ਦੇ ਘਰੇ ਵਿਆਹ, ਭੱਠੀਆਂ ਵਾਲਿਆਂ ਨੂੰ ਕਿਸੇ ਨੂੰ ਸਮਝਾ ਰਿਹਾ, ਕਿਸੇ ਨੂੰ ਸਮਾਨ ਦੇ ਰਿਹਾ, ਕਿਸੇ ਨੂੰ ਕੋਲੇ ਦੇ ਰਿਹਾ ਵੀ ਇਹ ਬਣਾਓ ਵੀ ਆਹ ਬਣਾਓ ਵੀ। ਇੱਕ ਪਾਸੇ ਲੱਕੜਾਂ ਇਕੱਠੀਆਂ ਕਰੀ ਜਾਂਦਾ, ਇੱਕ ਪਾਸੇ ਦਰੀਆਂ ਤਹਿ ਲਾ ਕੇ ਰੱਖੀ ਜਾਂਦਾ। ਭਾਈ ਗੁਰਮੁਖ ਨੇ ਜਾ ਕੇ ਪੈਰੀ ਪੈਣਾ ਕੀਤਾ, ਪੁੱਛਿਆ ਇਹ ਭਿਖਾਰੀ ਭਾਈ ਇਹੀ ਆ? ਕਹਿੰਦੇ ਇਹ, ਕਹਿੰਦੇ ਲੱਗਦਾ ਤਾਂ ਹੈ ਨਹੀਂ ਵੀ ਉਹੋ ਜਿਹਾ ਹੋਊਗਾ, ਇਹ ਦੇਖਣ ਨੂੰ ਤਾਂ ਨਹੀਂ ਲੱਗਦਾ, ਦੇਖਣ ਨੂੰ ਨਹੀਂ ਕੁਛ ਲੱਗਦਾ ਹੁੰਦਾ। ਮਨ ਦੇ ਅੰਦਰੋਂ ਆਪਾਂ ਸੋਚਦੇ ਹਾਂ ਵੀ ਇਹ ਬੰਦਾ ਇੱਦਾਂ ਦਾ ਹੋਣਾ, ਪਰ ਨਹੀਂ, ਉੱਦਾਂ ਦਾ ਹੁੰਦਾ। ਕਿਉਂ? ਉਹਨਾਂ ਨੇ ਆਪਣਾ ਆਪ ਇੰਨਾ ਛੁਪਾ ਲਿਆ ਹੁੰਦਾ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਕਿ ਇੱਥੇ ਕੀ ਕੁਛ ਹੈ ਅੰਦਰ। ਇਸ ਤਰ੍ਹਾਂ ਭਾਈ ਭਿਖਾਰੀ ਨੂੰ ਜਾ ਕੇ ਜਦ ਮਿਲੇ ਤਾਂ ਉਹਨਾਂ ਨੇ ਬੜਾ ਸੇਵਾ ਭਾਵ ਕੀਤਾ। ਦੂਜੇ ਦਿਨ ਬਰਾਤ ਚੜ੍ਹੀ, ਵਿਆਹ ਕੇ ਵੀ ਲਿਆਏ ਲੜਕੀ, ਘੋੜੀ ਤੋਂ ਉੱਤਰਨ ਲੱਗਿਆ। ਉਸ ਵਕਤ ਡਾਕੂ ਦੀ ਉੱਥੇ ਲੰਘੇ ਸੀ ਡਾਕੂ, ਅਤੇ ਗੋਲੀ ਚੱਲੀ ਤਾਂ ਗੋਲੀ ਵੱਜ ਗਈ ਲੜਕੇ ਨੂੰ, ਜਾਂ ਪੇਟ 'ਚ ਸੂਲ ਉੱਠਿਆ ਵੀ ਲਿਖਿਆ, ਲੜਕਾ ਚੜ੍ਹਾਈ ਕਰ ਗਿਆ। ਭਾਈ ਸਾਹਿਬ ਨੇ ਵਾਜਾ ਚੁੱਕਿਆ, ਦਰੀਆਂ ਵਿਛਾ ਕੇ ਵਾਜਾ ਰੱਖ ਕੇ ਕੀਰਤਨ ਸ਼ੁਰੂ ਕਰਤਾ। ਜਿਹੜੀਆਂ ਲੱਕੜਾਂ ਇਕੱਠੀਆਂ ਕੀਤੀਆਂ ਸੀ ਉਹਦੇ ਨਾਲ ਲੜਕੇ ਦਾ ਸੰਸਕਾਰ ਕਰਤਾ। ਗੁਰਮੁਖ ਦੇਖੇ ਆਲਾ ਦੁਆਲਾ ਵੀ ਭਾਈ ਸਾਹਿਬ ਨੂੰ ਪਤਾ ਸੀ ਪਹਿਲਾਂ ਹੀ ਸਾਰਾ, ਕਹਿੰਦੇ ਤੁਹਾਨੂੰ ਪਤਾ ਸੀ ਪਹਿਲਾਂ? ਕਹਿੰਦੇ ਹਾਂ ਪਤਾ ਸੀ। ਕਹਿੰਦੇ ਫਿਰ ਤੁਸੀਂ ਅਰਦਾਸ ਕਰਕੇ ਕਾਕੇ ਦੀ ਉਮਰ ਵਧਾ ਲੈਂਦੇ? ਕਹਿੰਦੇ ਇੰਨੀ ਹੋਈ ਸੀ, ਪਿਛਲੇ ਜਨਮ ਦਾ ਸੰਯੋਗ ਸੀ ਆ ਲੜਕੀ ਨਾਲੇ ਦਾ, ਉਹ ਪੂਰਾ ਹੋ ਗਿਆ। ਮੈਂ ਐਵੇਂ ਅਰਦਾਸ ਕਰੀ ਜਾਵਾਂ। ਸੋ ਇਸ ਕਰਕੇ ਹੈ ਕਿ ਉਹਨਾਂ ਦੇ ਸਾਰਾ ਕੁਝ ਸਾਹਮਣੇ ਪਤਾ ਵੀ ਹੁੰਦਾ ਕਿ ਆਹ ਹੋਣਾ ਹੈ, ਪਰ ਉਹ ਮਨ ਦੇ ਉੱਤੇ ਇਸ ਚੀਜ਼ ਦਾ ਅਸਰ ਹੀ ਨਹੀਂ ਕਰਦੇ। ਜਦ ਮਾਤਾ ਜੀਤ ਕੌਰ ਜੀ ਨੇ ਸਾਰਾ ਕੁਝ ਦੇਖਿਆ, ਆਉਣ ਵਾਲਾ ਸਮਾਂ, ਜੰਗ, ਯੁੱਧ, ਚਮਕੌਰ ਸਾਹਿਬ ਸ਼ਹੀਦ ਹੁੰਦੇ ਦੇਖ ਲਏ, ਸਾਹਿਬਜ਼ਾਦੇ ਛੋਟੇ ਦੇਖ ਲਏ ਨੀਆਂ 'ਚ ਚਿਣੇ ਜਾ ਰਹੇ ਨੇ, ਬੜਾ ਇਹ ਤਾਂ ਕਹਿੰਦੇ ਖੂਨ ਖਰਾਬਾ। ਕਹਿੰਦੇ ਮਹਾਰਾਜ ਜੀ ਮੈਥੋਂ ਦੇਖਿਆ ਨਹੀਂ ਜਾਣਾ, ਕਹਿੰਦੇ ਜੇ ਆਪ ਜੀ ਆਗਿਆ ਦਿਓ ਮੈਂ ਜਾਵਾਂ। ਕਹਿੰਦੇ ਠੀਕ ਹੈ, ਜਿਵੇਂ ਤੁਹਾਡੀ ਇੱਛਾ। ਮਹਾਰਾਜ ਜੀ ਪਿਆਰ ਨਾਲ ਮਾਤਾ ਜੀਤ ਕੌਰ ਨੂੰ ਜੋਗੀ ਜੀ ਕਹਿੰਦੇ ਹੁੰਦੇ ਸੀ, ਜੋਗੀ ਜੀ ਤੁਹਾਡੀ ਇੱਛਾ ਹੈ, ਕਿਉਂਕਿ ਮਾਤਾ ਜੀਤ ਕੌਰ ਨੇ ਯੋਗਾ ਅਭਿਆਸ ਬਹੁਤ ਜ਼ਿਆਦਾ ਕੀਤਾ, ਮਾਤਾ ਗੁਜਰ ਕੌਰ ਨੇ, ਇਹ ਸਾਰਿਆਂ ਨੇ ਯੋਗਾ ਅਭਿਆਸ ਵੀ ਬਹੁਤ ਕੀਤਾ ਹੋਇਆ ਸੀ। ਉਹ ਕਹਿੰਦੇ ਸਤ ਬਚਨ ਮਹਾਰਾਜ ਤੁਹਾਡੀ ਆਗਿਆ ਚਾਹੀਦੀ ਸੀ ਬਸ। ਉਸ ਵਾਰ ਤੇ ਇਸ਼ਨਾਨ ਕਰਕੇ ਜਪਜੀ ਸਾਹਿਬ ਪੜ੍ਹਿਆ, ਧਿਆਨ ਲਾਇਆ ਤੇ ਸਰੀਰ ਛੱਡ ਦਿੱਤਾ। ਇਸ ਤਰ੍ਹਾਂ ਹੈ ਕਿ ਬ੍ਰਹਮ ਗਿਆਨ, ਬ੍ਰਹਮ ਗਿਆਨੀ ਆਪਾਂ ਅੱਖਰ ਨਹੀਂ ਲਾਉਂਦੇ, ਬ੍ਰਹਮ ਗਿਆਨੀ ਮਾਤਾ ਜੀਤ ਕੌਰ, ਬ੍ਰਹਮ ਗਿਆਨੀ ਮਾਤਾ ਸੁੰਦਰ ਕੌਰ, ਬ੍ਰਹਮ ਗਿਆਨੀ ਮਾਤਾ ਸਾਹਿਬ ਕੌਰ, ਇਹ ਨਹੀਂ ਹੁੰਦੀ ਕਿ ਸਾਡੀਆਂ ਮਾਵਾਂ ਉਹੀ ਸੀਗੀਆਂ ਖਾਲਸੇ ਦੀ ਮਾਤਾ। ਬ੍ਰਹਮ ਗਿਆਨ ਦੀਆਂ ਰੱਤੀਆਂ ਹੋਈਆਂ ਤੇ ਮਹਾਨ ਸ਼ਕਤੀਆਂ ਨੇ ਉਹ। ਇਸ ਕਰਕੇ ਜਿਹੜਾ ਉਹਨਾਂ ਬਾਰੇ ਕੋਈ ਅੱਖਰ ਅਵਾ ਤਵਾ ਬੋਲਦਾ ਮਾੜਾ ਮੋਟਾ ਵੀ, ਉਹ ਵੀ ਦੇਣਦਾਰ ਹੈ, ਉਹਨੂੰ ਵੀ ਬਹੁਤ ਸਜ਼ਾ ਮਿਲਣੀ ਆ। ਇਸ ਕਰਕੇ ਇਹ ਨਹੀਂ ਬੇਬੇ ਨਾਨਕੀ ਬ੍ਰਹਮ ਗਿਆਨੀ ਤੇ ਬਾਕੀ ਸਾਰੇ ਜਿੰਨੇ ਵੀ ਸੀ ਇੱਕ ਤੋਂ ਇੱਕ ਹੀ ਚੜ੍ਹਦਾ ਸੀ ਸਾਰੇ ਜਾਣੇ, ਕੋਈ ਨਹੀਂ ਸੀ ਥੱਲੇ। ਇਸ ਕਰਕੇ ਨਹੀਂ ਜਾਣਨਾ ਕਿ ਫਲਾਨਾ ਛੋਟਾ ਸੀ ਕਿਵੇਂ ਸੀ, ਸਾਰੇ ਹੀ ਚੜ੍ਹਦੀ ਕਲਾ ਜਿਹੜੇ ਗੁਰੂ ਕੇ ਗੋਦ ਚ ਆ ਗਏ, ਗੁਰੂ ਕੇ ਘਰੇ ਆ ਗਏ, ਕਿਸੇ ਢੰਗ ਨਾਲ ਵੀ ਆ ਗਏ, ਜਿਨ੍ਹਾਂ ਕਾ ਰਿਸ਼ਤਾ ਗੁਰੂ ਨਾਲ ਹੋ ਗਿਆ, ਉਹ ਸਾਰੇ ਹੀ ਬ੍ਰਹਮ ਗਿਆਨੀ ਨੇ। ਇਸ ਕਰਕੇ ਚੜ੍ਹਦੀ ਕਲਾ ਵਾਲੇ ਨੇ ਮਾਤਾ ਗੰਗਾ ਜੀ, ਇਹ ਵੀ ਬ੍ਰਹਮ ਗਿਆਨੀ ਸੀਗੇ, ਇਹ ਕੋਈ ਛੋਟੀਆਂ ਮੋਟੀਆਂ ਹਸਤੀਆਂ ਨਹੀਂ ਸੀ ਆਈਆਂ। ਇਸ ਕਰਕੇ ਜਦੋਂ ਵੀ ਬੋਲਣਾ ਗੁਰੂ ਕਿਆਂ ਨੂੰ, ਭਾਵੇਂ ਗੁਰੂ ਕੇ ਕੋਈ ਵੀ ਹੋਣ, ਸਤਿਕਾਰ ਨਾਲ ਬੋਲਣਾ, ਬਹੁਤ ਆਦਰ ਦੇਣਾ ਉਹਨਾਂ ਨੂੰ, ਮਾਣ ਸਤਿਕਾਰ ਨਾਲ ਬੋਲ ਕੇ ਆਪਣਾ ਵੀ ਜਨਮ ਸਫਲਾ ਕਰੀਏ, ਨਾ ਕਿ ਅਸੀਂ ਐਵੇਂ ਕੱਚਾ ਜਿਹਾ ਨਾਂ ਲੈ ਕੇ ਆਪਣਾ ਜੀਵਨ ਬਰਬਾਦ ਕਰੀਏ।
ਹਰ ਪਦ ਪਾਏ ਮੁਕਤ ਸੋ ਭਏ।
ਸੋ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਗਈ, ਜਨਮ ਮਰਨ ਤੋਂ ਬਚ ਗਏ, ਹਰੀ ਦੀ ਪਦਵੀ ਜਾਂ ਭੈ ਪਦਵੀ ਪ੍ਰਾਪਤ ਕਰਕੇ ਉਹ ਮੁਕਤ ਹੋ ਗਏ ਹਨ।
ਅਸਵਿਦ ਪਾਦਾ ਹਿਰਦੈ ਤਰੀਜੈ।
ਆਂਦਾ ਇਸ ਤਰ੍ਹਾਂ ਆਪਣੇ ਮਨ ਦੇ ਅੰਦਰ ਵਸਾ ਲਿਆ ਇਹ ਗੱਲ ਕਿ ਜੋ ਅਸੀਂ ਦੇਣ ਆਏ ਦੁਨੀਆਂ ਨੂੰ ਉਹ ਅੱਜ ਤੱਕ ਨਹੀਂ ਕਿਸੇ ਨੇ ਦਿੱਤਾ ਹੋਣਾ, ਜੋ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਇਹ ਨਹੀਂ ਕਿਸੇ ਨੇ ਦਿੱਤਾ। ਪਿੱਛੇ ਠੀਕ ਹੈ ਕਿ ਅੰਮ੍ਰਿਤ ਕਈ ਪ੍ਰਕਾਰ ਦੇ ਹੋਏ ਨੇ, ਲੋਕ ਦੁੱਧ ਨੂੰ, ਮੱਖਣ ਨੂੰ, ਘਿਓ ਨੂੰ, ਇਸੇ ਪ੍ਰਕਾਰ ਸ਼ਹਿਦ ਨੂੰ, ਮਿਸਰੀ ਨੂੰ, ਇਹ ਪੰਜ ਚੀਜ਼ਾਂ ਨੂੰ ਅੰਮ੍ਰਿਤ ਮੰਨਦੇ ਨੇ, ਚੰਦਰਮਾ ਦੀਆਂ ਕਿਰਨਾਂ 'ਚ ਅੰਮ੍ਰਿਤ ਮੰਨਿਆ। ਕਈ ਪਾਸੇ ਲੋਕ ਬਣਾ ਲੈਂਦੇ ਨੇ ਫਲਾਨਾ ਤਾਂ ਅੰਮ੍ਰਿਤ ਹੀ ਆ ਬਸ, ਪਰ ਇੱਕ ਅੰਮ੍ਰਿਤ ਦੇਵਤਿਆਂ ਦਾ ਵੀ ਹੈਗਾ, ਇਹ ਨਹੀਂ ਕਿ ਉਹਨਾਂ ਕੋਲ ਹੈ ਨਹੀਂ, ਸਵਰਗਾਂ ਵਿੱਚ ਵੀ ਹੈਗਾ। ਜਦ ਰਾਮਚੰਦਰ ਜੀ ਦੀ ਸਾਰੀ ਸੈਨਾ ਹੀ ਬੇਹੋਸ਼ ਹੋ ਗਈ ਸੀ, ਹਰਿਮੰਦਰ ਸਾਹਿਬ ਵਾਲੇ ਥਾਂ ਲੜਾਈ ਹੋਈ ਸੀ ਉਦੋਂ ਰਾਮ ਤੀਰਥ ਸਥਾਨ ਤੇ, ਇੱਥੇ ਸਾਰੀ ਫੌਜ ਬੇਹੋਸ਼ ਹੋ ਕੇ ਡਿੱਗ ਪਈ ਸੀ, ਤਾਂ ਸੀਤਾ ਨੇ ਸਵਰਗਾਂ 'ਚੋਂ ਲਿਆ ਕੇ ਅੰਮ੍ਰਿਤ ਛਿੜਕਿਆ ਸਾਰਿਆਂ ਦੇ ਉੱਤੇ, ਉਦੋਂ ਸਾਰੇ ਜਿਉਂਦੇ ਕਰ ਦਿੱਤੇ ਸੀ ਉਹਨੇ। ਪਰ ਜਿਹੜਾ ਅੰਮ੍ਰਿਤ ਮਹਾਰਾਜ ਨੇ ਗੁਰਬਾਣੀ ਦਾ ਆਪਾਂ ਨੂੰ ਬਖਸ਼ਿਸ਼ ਕੀਤਾ, ਸੁਰ ਨਰ ਮੁਨਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਇਹ ਮਹਾਰਾਜ ਨੇ ਜਿਹੜਾ ਅੰਮ੍ਰਿਤ ਆਪਾਂ ਨੂੰ ਦਿੱਤਾ ਨਾਮ ਰਸ ਅੰਮ੍ਰਿਤ। ਅੰਮ੍ਰਿਤ ਤਾਂ ਯੋਗੀਆਂ ਕੋਲ ਵੀ ਹੈ, ਉਹਨੂੰ ਯੋਗਾਨੰਦ ਕਹਿੰਦੇ ਨੇ, ਜਦੋਂ ਆਪਣੀ ਬਿਰਤੀ ਦਸਮ ਦੁਆਰ ਚੜਾਉਂਦੇ ਨੇ ਤਾਂ ਫਿਰ ਉੱਪਰੋਂ ਮਿੱਠੀ ਕਫ ਡਿੱਗਦੀ ਹੈ, ਉਹ ਜਿਹੜਾ ਕਮਲ ਦਾ ਫੁੱਲ ਖਿੜਦਾ ਅੰਦਰ ਹਿਰਦੇ ਚ, ਇਹਦੇ ਉੱਤੇ ਜਦੋਂ ਪੁੱਠਾ ਹੁੰਦਾ ਉਦੋਂ ਪੈ ਕੇ ਵਾਇ ਪਿੱਤ ਕਫ ਬਣ ਜਾਂਦੀ ਹੈ, ਜੋ ਸਿੱਧਾ ਹੁੰਦਾ ਉਦੋਂ ਅੰਮ੍ਰਿਤ ਰਸ ਬਣ ਜਾਂਦਾ। ਪਰ ਉਹ ਵੀ ਹੈ ਅੰਮ੍ਰਿਤ, ਪਰ ਉਹ ਵੀ ਉਹ ਅੰਮ੍ਰਿਤ ਨਹੀਂ ਜਿਹਨੂੰ ਆਪਾਂ ਅੰਮ੍ਰਿਤ ਕਹੀਏ। ਇਹ ਗੱਲ ਦੀ ਕਥਾ ਨਿਊਯਾਰਕ ਵਿੱਚ ਕਥਾਵਾਚਕ ਨੇ ਕੀਤੀ ਸੀ, ਮੈਨੂੰ ਫੋਨ ਗਿਆ, ਕਹਿੰਦੇ ਕੱਲ੍ਹ ਮੇਰਾ ਮਨ ਬੜਾ ਖੱਟਾ ਹੋਇਆ, ਕੋਈ ਪ੍ਰੇਮੀ ਨੂੰ ਨਾਮ ਰਸ ਅੰਮ੍ਰਿਤ ਸੀ ਅੰਦਰ, ਕਹਿੰਦੇ ਇਹ ਤਾਂ ਬਹੁਤ ਭੱਦਾ ਜਿਹਾ ਬੋਲ ਕੇ ਗਿਆ ਕਥਾਵਾਚਕ, ਕਹਿੰਦਾ ਇਹ ਤਾਂ ਮਿੱਠੀ ਕਫ ਡਿੱਗਦੀ, ਐਂ ਹੁੰਦਾ, ਖਾਸ ਗੱਲ ਨਹੀਂ, ਕਹਿੰਦਾ ਸਾਡਾ ਦਿਲ ਹੀ ਟੁੱਟ ਗਿਆ। ਮੈਂ ਕਿਹਾ ਉਹ ਸਮਝਣ ਤੁਹਾਡੇ ਫਰਕ ਪੈ ਗਿਆ, ਇਹ ਯੋਗੀਆਂ ਵਾਲੇ ਅੰਮ੍ਰਿਤ ਦੀ ਗੱਲ ਕਰਕੇ ਗਿਆ, ਜਿਹੜਾ ਨਾਮ ਰਸ ਅੰਮ੍ਰਿਤ ਹੈ ਇਹ ਵੱਖਰਾ ਹੈ। ਇਸ ਕਰਕੇ ਕਈ ਬੰਦੇ ਜਿਵੇਂ ਭੁਲੇਖੇ ਜੀ ਮਾਰੇ ਜਾਂਦੇ ਨੇ, ਅੰਮ੍ਰਿਤ ਥੱਲਿਓਂ ਲੈ ਕੇ ਉੱਪਰ ਤੱਕ ਕਈ ਤਰ੍ਹਾਂ ਦੇ ਅੰਮ੍ਰਿਤ ਮੰਨੇ ਨੇ। ਇਸ ਕਰਕੇ ਕਿਸੇ ਵੀ ਚੀਜ਼ ਸਵਾਦ ਲਈ ਲੋਕ ਕਹਿੰਦੇ ਅੰਮ੍ਰਿਤ ਹੀ ਆ ਮੇਰਾ, ਬਸ ਦਾਲ ਖਾਂਦੇ ਲੰਗਰ ਦੀ ਬਾਜ਼ ਵਾਹ ਅੰਮ੍ਰਿਤ ਹੀ ਆ ਮੇਰਾ। ਇਸ ਕਰਕੇ ਅੰਮ੍ਰਿਤ ਕਹਿਣਾ ਤਾਂ ਸੌਖਾ ਪਰ ਅੰਗ ਮ੍ਰਿਤ ਹੁੰਦਾ, ਅੰਗ ਮ੍ਰਿਤ, ਮ੍ਰਿਤ ਹੁੰਦੀ ਮੌਤ ਤੋਂ ਅੰਗ ਰਹਿਤ ਕਰਦਾ ਜਿਹੜਾ ਉਹਦਾ ਨਾਮ ਅੰਗ ਮ੍ਰਿਤ ਹੈ। ਤੇ ਜੇ ਅੰਮ੍ਰਿਤ ਦੇਵਤਿਆਂ ਕੋਲ ਹੀ ਹੁੰਦਾ ਤਾਂ ਦੇਵਤਿਆਂ ਦੀ ਉਮਰ ਖਤਮ ਕਿਉਂ ਹੁੰਦੀ, ਇਹ ਵੀ ਇੱਕ ਟਾਈਮ ਤੇ ਜਾ ਕੇ ਫਿਰ ਸਮਾਪਤ ਹੋ ਜਾਂਦੇ ਨੇ। ਪਰ ਅੰਮ੍ਰਿਤ ਜਿਹੜਾ ਨਾਮ ਰਸ ਅੰਮ੍ਰਿਤ ਹੈ ਇਹ ਸਤਿਗੁਰਾਂ ਨੇ ਕੇਵਲ ਬਖਸ਼ਿਸ਼ ਕੀਤਾ ਖਾਲਸੇ ਨੂੰ ਆਤਮਕ ਰਸ ਨਾਮ ਰਸ। ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਨੇ ਜਿਹੜੀ ਇਹ ਦਾਤ ਦਿੱਤੀ ਹੈ ਅੰਮ੍ਰਿਤ ਰਸ ਦੇ
ਤਾਨੇ ਅਭਿਮਾਨ ਨਾ ਮੂਲ ਕਰੀਜਾ।
ਮਹਾਰਾਜ ਕਹਿੰਦੇ ਸਰੀਰ ਦਾ ਹੰਕਾਰ ਨਾ ਕਰੋ, ਮੇਰਾ ਸਰੀਰ ਆਇਆ ਮੇਰਾ ਸਰੀਰ ਆਇਆ ਮੂੰਹ ਚੋਂ ਵੀ ਨਾ ਬੋਲੋ। ਇਹ ਆਪਾਂ ਇਹ ਗੱਲਾਂ ਨਹੀਂ ਸਮਝਦੇ ਕਿ ਤੁਰੇ ਜਾਂਦੇ ਮੂੰਹ ਚੋਂ ਅੱਖਰ ਕੱਢ ਦਿੰਦੇ ਆਪਾਂ। ਸੋ ਅਸੀਂ ਕਿਤੇ ਜਾ ਰਹੇ ਸੀ, ਰਸਤੇ ਟ੍ਰੈਫਿਕ ਜਾਮ ਸੀ, ਅੱਗੇ ਖੁੱਲ ਗਿਆ, ਜਦ ਟ੍ਰੈਫਿਕ ਖੁੱਲਿਆ ਜਿਹੜਾ ਬੰਦਾ ਗੱਡੀ ਚਲਾਉਂਦਾ ਸੀ ਉਹ ਕਹਿੰਦਾ ਲੈ ਹੁਣ ਭਾਵੇਂ ਕੁਛ ਵੀ ਹੋ ਜਾਏ ਆਪਾਂ ਹੁਣ 10 ਮਿੰਟ 'ਚ ਪਹੁੰਚ ਜਾਣਾ। ਮੈਂ ਮੂੰਹ 'ਚੋਂ ਨਹੀਂ ਬੋਲੀਦਾ, ਮਹਾਰਾਜ ਨਾਲ ਹੀ ਹੁੰਦੇ ਆ, ਹੁਣੇ ਦਿਖਾ ਦੇਣਾ ਉਹਨਾਂ ਨੇ ਆਪਾਂ ਨੂੰ। ਉਹ ਜਦ ਹੀ ਫੇਰ ਅੱਗੇ ਟ੍ਰੈਫਿਕ ਜਾਮ ਹੋ ਗਿਆ, ਕਹਿੰਦਾ ਲੈ ਤਾਂ ਫੇਰ ਹੋ ਗਿਆ। ਮੈਂ ਮੂੰਹ 'ਚੋਂ ਕੇ ਬੋਲਿਆ, ਆਪਾਂ ਮੂੰਹ 'ਚੋਂ ਬਹੁਤ ਛੇਤੀ ਗੱਲ ਬੋਲਦੇ, ਇੱਕਦਮ ਬੋਲ ਦਿੰਦੇ ਹਾਂ ਗੱਲ, ਐਂ ਕਰਦਿਆਂਗੇ ਓਂ ਕਰਦਿਆਂਗੇ, ਮੂੰਹ ਦੀ ਗੱਲ ਹੀ ਆਪਾਂ ਨੂੰ ਖਰਾਬ ਕਰਦੀ ਹੈ। ਬਹੁਤ ਸੋਚ ਸਮਝ ਕੇ ਗੱਲ ਕਰਿਆ ਕਰੋ। ਜੋ ਬਾਣੀ ਪੜ੍ਹਨ ਵਾਲੇ ਸਿੰਘ ਨੇ, ਨਾਮ ਜਪਣ ਵਾਲੇ ਨੇ, ਸਧਾਰਨ ਵਿਅਕਤੀ ਵੀ ਹੈ, ਮੈਂ ਕੱਲ੍ਹ ਨੂੰ ਐਂ ਕਰ ਦਿਆਂਗਾ, ਕੱਲ੍ਹ ਕਿਹੜਾ ਦੇਖੀ ਆਪਾਂ ਨੇ, ਜਾਂ ਕੱਲ੍ਹ ਆਊਗੀ ਦੇਖਾਂ, ਖਬਰੇ ਕੱਲ੍ਹ ਆਉਣੀ ਕਿ ਨਹੀਂ ਆਉਣੀ। ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖਣਾ, ਇੱਕਦਮ ਮੂੰਹ 'ਚ ਕੋਈ ਗੱਲ ਨਹੀਂ ਕਰਨੀ, ਮੈਂ ਐਂ ਕਰ ਦਿਆਂਗਾ, ਕੁਛ ਨਹੀਂ ਹੋਣ ਲੱਗਿਆ। ਮਹਾਰਾਜ ਨੇ ਕਿਹਾ ਨਹੀਂ ਨਾ ਹੀ ਗੱਲੀ ਵਾਓ ਦਵਾਓ, ਗੱਲਾਂ ਦੇ ਨਾਲ ਵਾਓ ਅਸੀਸ ਨਹੀਂ ਲੱਗਦੀ, ਨਾ ਦਵਾਓ ਬਦਸੀਸ ਲੱਗਦੀ ਹੈ। ਇਉਂ ਤਾਂ ਦੁਨੀਆਂ ਰੋਜ਼ ਹੀ ਬਦਸੀਸਾਂ ਦੇ ਜਾਂਦੀ ਹੈ, ਮਰਦੇ ਨਹੀਂ ਇਹ, ਐਂ ਨਹੀਂ ਹੁੰਦੇ, ਫਿਰ ਕਿਹੜਾ ਮਰ ਜਾਂਦਾ ਕੋਈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਬੋਲਣ ਲੱਗਿਆਂ ਵੀ ਆਪਣੀ ਜ਼ਬਾਨ ਦੇ ਉੱਤੇ ਜੋ ਬੋਲਣਾ ਤੋਲ ਕੇ ਬੋਲੋ।
ਹਰ ਸਿਮਰਨ ਕਰ ਆਪਾ ਹਰੀਏ,
ਹਰੀ ਦਾ ਸਿਮਰਨ ਕਰਕੇ ਕਹਿਣ ਲੱਗਿਆ ਮਹਾਰਾਜ ਇਹ ਜਿਹੜਾ ਅੰਦਰਲਾ ਦੇਖਣਾ ਹਿਸਾਬ ਕਿਤਾਬ, ਆਤਮਕ ਪਦ ਪ੍ਰਾਪਤ ਕਰਨਾ, ਅਭਿਮਾਨ ਦੂਰ ਕਰਨਾ ਦੇਹੀ ਦਾ, ਇਹਨੂੰ ਦੂਰ ਕਿਵੇਂ ਕਰੀਏ। ਸਤਿਗੁਰੂ ਕਹਿੰਦੇ ਨੇ ਹਰੀ ਦਾ ਸਿਮਰਨ ਕਰਕੇ ਜਿਹੜਾ ਆਪਾ ਇੱਕ ਤਾਂ ਹੈ ਹੰਕਾਰ ਮੈਂ ਮੇਰੀ, ਇਹ ਤਾਂ ਦੂਰ ਕਰਨਾ, ਇਹ ਤਾਂ ਦੇਹੀ ਕਰਕੇ ਹੈ। ਇੱਕ ਹੈ ਅੰਦਰ ਆਪਾ ਆਤਮਕ, ਆਤਮਕ ਗਿਆਨ ਨੂੰ ਜਿਹੜਾ ਦੇਖਣਾ ਨਾ, ਅੰਦਰ ਆਤਮਾ ਨੂੰ ਦੇਖਣਾ, ਆਪਾਂ ਆਪਣੇ ਆਪ ਨੂੰ ਆਪਾ ਭਾਵ ਅਸਲੇ ਨੂੰ ਦੇਖਣਾ, ਆਪਣੇ ਆਪਾਂ ਅਸਲ ਵਿੱਚ ਕੀ ਆ, ਬਾਹਰੋਂ ਤਾਂ ਆਪਾਂ ਕੁਛ ਹੋਰ ਹੀ ਆ। ਦੇਖਣ ਨੂੰ ਹਰੇਕ ਬੰਦੇ ਦਾ ਨਾਂ ਹੈ, ਉਹਦੇ ਘਰ ਦਾ ਨੰਬਰ ਹੈ, ਉਹਦਾ ਏਰੀਆ, ਉਹਦਾ ਸ਼ਹਿਰ ਹੈ, ਇਲਾਕੇ ਵੰਡੇ ਹੋਏ ਨੇ, ਦੇਸ਼ ਵੰਡੇ ਹੋਏ ਨੇ, ਇਹ ਹੋਰ ਚੀਜ਼ ਹੈ, ਇਹ ਸਰੀਰਕ ਤੌਰ 'ਤੇ ਹੈ। ਪਰ ਸਤਿਗੁਰੂ ਕਹਿੰਦੇ ਆਤਮਕ ਤੌਰ 'ਤੇ ਕੀ ਦੇਖਣਾ ਕਿ ਮੈਂ ਕੌਣ ਹਾਂ, ਮੈਂ ਤਾਂ ਪਰਮਾਤਮਾ ਹੀ ਸਰੂਪ ਹਾਂ। ਪਰ ਇਹ ਗੱਲ ਪਹਿਲਾਂ ਨਹੀਂ ਕਹਿ ਸਕਦੇ, ਜਿਵੇਂ ਬੱਚੇ ਨੂੰ ਹਲੇ ਪਲੱਸ ਟੂ ਦੇ ਵਿੱਚ ਪਾਇਆ, ਬੱਚਾ ਪਹਿਲਾਂ ਹੀ ਕਹਿਣ ਲੱਗ ਜਾਵੇ ਮੈਂ ਡਾਕਟਰ ਹਾਂ, ਡਾਕਟਰ ਕਿੱਥੋਂ ਬਣ ਗਿਆ, ਹਲੇ ਤਾਂ ਸ਼ੁਰੂਆਤ ਹੈ, ਪਲੱਸ ਵਨ ਤੋਂ ਟੂ ਤੋਂ ਅੱਗੇ ਫਿਰ MBBS ਲਈ ਦਾਖਲਾ ਮਿਲੇਗਾ। ਤੋ ਵੈਸੇ ਤਾਂ ਉਹ ਸ਼ੁਰੂ 'ਚ ਹੀ ਕਹਿਣ ਲੱਗ ਜਾਂਦੇ ਡਾਕਟਰ ਸਾਹਿਬ ਕਰਨ ਲੱਗ ਜਾਂਦੇ ਇੱਕ ਦੂਜੇ ਨੂੰ, ਪਰ ਜਦ ਤੱਕ ਡਿਗਰੀ ਮਿਲਦੀ ਨਹੀਂ, ਸਰਟੀਫਿਕੇਟ ਨਹੀਂ ਮਿਲਦਾ, ਉਦੋਂ ਤੱਕ ਡਾਕਟਰ ਨਹੀਂ ਕਹਾ ਸਕਦਾ ਉਹ ਸਹੀ ਰੂਪ ਦੇ ਵਿੱਚ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਹੈ ਤਾਂ ਬੰਦਿਆ ਤੂੰ ਰੱਬ ਰੂਪ ਹੀ ਹੈ, ਪਰ ਜਦ ਤੱਕ ਉਹ ਅਵਸਥਾ ਨਹੀਂ ਬਣਦੀ ਉਦੋਂ ਤੱਕ ਆਪਣੇ ਆਪ ਨੂੰ ਕੋਈ ਰੱਬ ਕਹਾਉਣ ਲੱਗ ਜੇ, ਹੋਵੇ ਉਹ ਜੀਵ ਕੋਟੀ 'ਚ ਹਲੇ। ਇਹ ਸਾਰੀ ਦੇਹੀ ਦੀ ਹੰਗਤਾ ਮਿੱਟੀ ਵਾਂਗੂ ਪੱਟ ਕੇ ਪਰੇ ਮਾਰਨੀ ਹੈ, ਜਿਵੇਂ ਧਰਤੀ ਦੇ ਥੱਲੇ ਕੋਲਿਆਂ ਦੀ ਖਾਣ ਦੇ ਵਿੱਚ ਥੱਲੇ ਜਾ ਕੇ ਹੀਰਾ ਨਿਕਲਦਾ, ਉਹ ਪਹਿਲਾਂ ਸਾਰੀ ਖਾਣ ਨੂੰ ਪੱਟੀ ਜਾਂਦੇ, ਆਪ ਵੀ ਮੂੰਹ ਕਾਲੇ ਹੋ ਜਾਂਦੇ, ਉਹਨਾਂ ਦੇ ਕੱਪੜੇ ਕਾਲੇ ਹੋ ਜਾਂਦੇ ਨੇ, ਪੱਟੀ ਜਾਂਦੇ ਪੱਟੀ, ਅਚਾਨਕ ਹੀਰਾ ਲੱਭ ਗਿਆ। ਬਸ ਇਸੇ ਤਰ੍ਹਾਂ ਹੀ ਇਹ ਸਰੀਰਕ ਮਿੱਟੀ ਦੀ ਖਾਣ ਹੈ, ਇਹਨੂੰ ਖੋਜਦਿਆਂ ਮਹਾਰਾਜ ਇਸ ਮਨ ਕੋ ਕੋਈ ਖੋਜੋ ਭਾਈ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਅੰਦਰ ਨੂੰ ਖੋਜਦੇ ਜਾਣਾ, ਕਹੀ ਲੈ ਲੈਣੀ, ਜਿਵੇਂ ਕਹੀ ਨਾਲ ਪੱਟੀ ਜਾਂਦੇ ਆ, ਸਿੱਟੀ ਜਾਂਦੇ ਮਿੱਟੀ, ਫਿਰ ਮਿੱਟੀ ਪੱਟ ਲਈ, ਫਿਰ ਇਹਦਾ ਇੱਕ ਇੱਕ ਟੱਪਾ ਮਾਰਨਾ, ਵਾਹਿਗੁਰੂ ਵਾਹਿਗੁਰੂ। ਉਹ ਪੱਟੀ ਜਾਣਾ ਅੰਦਰੋਂ, ਪੱਟੀ ਜਾਣਾ ਅੰਦਰੋਂ ਅੰਦਰੋਂ, ਉਹ ਆਤਮਕ ਵਸਤੂ ਹੈ ਜਿਹੜੀ, ਉੱਥੇ ਤੱਕ ਲੈ ਕੇ ਜਾਣਾ ਆਪਣੇ ਆਪ ਨੂੰ ਆਤਮਕ ਵਸਤੂ ਤੱਕ। ਜਦੋਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਇਧਰੋਂ ਮੂੰਹ ਨਾਲ ਕਿਹਾ ਹੋਇਆ ਵਾਹਿਗੁਰੂ, ਉਧਰੋਂ ਪ੍ਰਗਟ ਹੋਇਆ ਅੰਦਰੋਂ ਵਾਹਿਗੁਰੂ, ਉਹਨਾਂ ਦੀ ਏਕਤਾ ਜਦੋਂ ਆਪਸ ਵਿੱਚ ਹੋ ਗਈ, ਮੂੰਹ ਨਾਲ ਕਿਹਾ ਹੋਇਆ ਵਾਹਿਗੁਰੂ ਹਲੇ ਤਾਂ ਹਨੇਰਾ ਹੀ ਦਿਖਦਾ, ਜਦੋਂ ਉਹ ਅੰਦਰਲਾ ਵਾਹਿਗੁਰੂ ਸੱਚਮੁੱਚ ਵਾਲਾ ਹੀ ਸਾਹਮਣੇ ਆ ਗਿਆ, ਉਹ ਪ੍ਰਕਾਸ਼ ਰੂਪ ਹੈ। ਵਾਹਿਗੁਰੂ ਨਾਮ ਹੈ, ਵਾਹਿਗੁਰੂ ਨਾਮ ਸਾਨੂੰ ਨਾਮੀ ਤੱਕ ਲੈ ਕੇ ਗਿਆ। ਅੰਦਰ ਜਦੋਂ ਪ੍ਰਕਾਸ਼ ਦਿਖਿਆ, ਨਾਮੀ ਚ ਅਭੇਦ ਹੋ ਗਏ, ਉਹੀ ਪ੍ਰਕਾਸ਼ ਬਾਹਰ ਦਿਖਿਆ, ਹਰੇਕ ਹਿਰਦੇ ਚ ਦਿਖਿਆ, ਸਾਰੇ ਵਿਆਪਕ ਦਿਖਿਆ, ਤਾਰਿਆਂ ਚੰਦਰਮਾ ਵਿੱਚ ਦਿਖਿਆ, ਸੂਰਜ ਵਿੱਚ ਦਿਖਿਆ, ਪੰਛੀਆਂ ਪਸ਼ੂਆਂ ਵਿੱਚ ਦਿਖਿਆ। ਉਹ ਹੈ ਸਾਡਾ ਆਪਣਾ ਸਰੂਪ ਆਤਮਕ ਗਿਆਨ, ਉਹਨੂੰ ਕਹਿੰਦੇ ਬ੍ਰਹਮ ਗਿਆਨ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪਣੇ ਅੰਦਰ ਨੂੰ ਖੋਜਣਾ ਹੈ, ਖੋਜਦੇ ਖੋਜਦੇ ਅਭਿਆਸ ਕਰਦੇ ਕਰਦੇ ਤਨ ਦੀ ਹੰਗਤਾ, ਮਨ ਦੀ ਹੰਗਤਾ, ਫਿਰ ਗੋਤ ਦੀ ਹੰਗਤਾ, ਜਾਤ ਦੀ ਹੰਗਤਾ, ਪੈਸਿਆਂ ਦੀ ਹੰਗਤਾ, ਅਹੁਦੇ ਦੀ ਹੰਗਤਾ, ਬਹੁਤ ਸਾਰੀਆਂ ਹੰਗਤਾਵਾਂ ਨੇ ਜਿਹੜੀਆਂ ਆਪਾਂ ਤਿਆਗਣੀਆਂ ਨੇ, ਆਪਣੇ ਆਪ ਨੂੰ ਕੁਛ ਵੀ ਨਾ ਸਮਝਣਾ ਨਿਮਰਤਾ ਦੇ ਨਾਲ। ਸੋ ਬਿਲਕੁਲ ਹੀ ਚਰਨ ਧੂੜੀ ਹੋ ਜਾਣਾ ਸੰਗਤ ਦੀ।
ਹਰ ਬਿਨ ਅੰਤ ਦ੍ਰਿਸ਼ਟ ਨਹਿ ਧਰੀਏ,
ਹੁਣ ਇਹੀ ਜੀ ਅਵਸਥਾ ਬਣ ਜਾਂਦੀ ਹੈ ਕਿ ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਵਰਨਾ ਦੇਖੋ ਕੋਈ, ਹਰ ਬਿਨ ਅੰਤ ਦ੍ਰਿਸ਼ਟ ਨਹਿ ਧਰੀਏ। ਮਹਾਰਾਜ ਕਹਿਣ ਲੱਗੇ ਵੀ ਹੋਰ ਨਾ ਕਿਸੇ ਨੂੰ ਦੇਖੋ ਵਾਹਿਗੁਰੂ ਤੋਂ ਬਿਨਾਂ, ਸਾਰੇ ਹੀ ਵਾਹਿਗੁਰੂ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਵੇਂ ਕੋਈ ਇੱਥੋਂ ਸਿੰਘ ਮਿਲਣ ਗਿਆ ਸੀ ਪਟਿਆਲੇ ਆ, 3 ਕੁ ਮਹੀਨੇ ਪਹਿਲਾਂ ਦੀ ਗੱਲ ਹੈ, ਉਹ ਕਹਿੰਦਾ ਕੱਲਿਆਂ ਗੱਲ ਕਰਨੀ, ਜਾ ਕੇ ਗੱਲ ਸੁਣਾਉਂਦਾ, ਉੱਚੀ ਉੱਚੀ ਰੋਣ ਲੱਗ ਗਿਆ, ਕੀ ਹੋਇਆ ਬਈ, ਕਹਿੰਦਾ ਸਾਰਾ ਕੁਛ ਦਿਖਣ ਲੱਗ ਗਿਆ ਉਵੇਂ ਹੀ ਜਿਵੇਂ ਤੁਸੀਂ ਕਥਾ 'ਚ ਦੱਸਿਆ ਹੋਇਆ, ਹਰੇਕ ਵਿੱਚ ਜੋਤ ਦੀਂਦੀ ਸੀ, ਆਪਣੇ ਅੰਦਰ ਵੀ ਦੀਂਦੀ ਸੀ, ਫਿਰ ਕੀ ਹੋ ਗਿਆ। ਕਹਿੰਦਾ ਬਸ ਹਉਮੈ ਹੋ ਗਈ, ਉਹਦੇ ਨਾਲ ਸਾਰਾ ਕੁਛ ਖਤਮ ਹੋ ਗਿਆ, ਹੁਣ ਕੀ ਕਰੀਏ। ਹਲੇ ਉਹਨੇ ਅੰਮ੍ਰਿਤ ਵੀ ਨਹੀਂ ਸੀ ਛਕਿਆ, ਅਭਿਆਸ ਇੰਨਾ ਜ਼ਿਆਦਾ ਕੀਤਾ। ਮੈਂ ਕਿਹਾ ਹੁਣ ਸਤਿਗੁਰੂ ਨੇ ਤੇਰੀ ਉਹ ਚੀਜ਼ ਇੱਕ ਵਾਰ ਦਿਖਾ ਤੀ ਪਰ ਚੁੱਕ ਕੇ ਪਾਸੇ ਕਰ ਲਈ, ਕਿਉਂ, ਗੁਰੂ ਵਾਲਾ ਨਹੀਂ ਬਣਿਆ। ਪਿਛਲੇ ਜਨਮ ਦੀ ਕਮਾਈ ਤਾਂ ਤੇਰੀ ਬਹੁਤ ਹੈ, ਪਰ ਗੁਰੂ ਵਾਲਾ ਨਾ ਬਣਨ ਕਰਕੇ ਕਨੈਕਸ਼ਨ ਕੱਟਤਾ। ਕਨੈਕਸ਼ਨ ਉਦੋਂ ਮਿਲੂਗਾ ਜਾਂ ਗੁਰੂ ਵਾਲਾ ਬਣ ਜਾਏਗਾ, ਫਿਰ ਤੈਨੂੰ ਉਹੀ ਮਹਾਰਾਜ ਆਪੇ ਕਿਰਪਾ ਕਰ ਦੇਣਗੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ, ਸਤਿਗੁਰੂ ਜੇ ਕੋਈ ਅਭਿਆਸ ਕਰਦਾ ਉਹਨੂੰ ਚਮਤਕਾਰ ਤਾਂ ਪਹਿਲਾਂ ਹੀ ਦਿਖਾ ਛੱਡਦੇ ਨੇ ਸਾਰੇ, ਪਰ ਜਿਹੜੀ ਫਿਰ ਅਸਲ ਗੱਲ ਹੁੰਦੀ ਆ, ਜੇ ਬੰਦਾ ਕਹੇ ਕਿ ਹੁਣ ਮੈਂ ਚੋਰੀ ਛੁਪੇ ਐ ਊਂ ਹੋ ਕੇ ਲੰਘ ਜਾਵਾਂਗਾ ਸੱਚਖੰਡ ਨੂੰ, ਉੱਥੇ ਨਹੀਂ ਲੰਘ ਸਕਦਾ। ਜਿਉਂਦੇ ਜੀ ਗੁਰੂ ਵਾਲਾ ਬਣ ਕੇ, ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ, ਫਿਰ ਬ੍ਰਹਮ ਚ ਲੀਨ ਹੁੰਦਾ।
ਦੁਰਲਭ ਨਰ ਤਨ ਕਰਹੋ ਸਕਾਰਥ,
ਇਸ ਕਰਕੇ ਜਿਹੜਾ ਦੁਰ ਲੱਭ, ਦੁਰ ਹੁੰਦਾ ਕਠਨ ਲੱਭਣ ਵਾਲਾ ਸਰੀਰ, ਇਹਨੂੰ ਸਕਾਰਥ ਕਰੋ, ਸਫਲਾ ਸਰੀਰ ਨੂੰ ਸਫਲਾ ਕਰਨਾ ਆਪਾਂ ਨੇ। ਇਸ ਕਰਕੇ ਬ੍ਰਹਮ ਗਿਆਨ ਵਿੱਚ ਹਮੇਸ਼ਾ ਬਿਰਤੀ ਰੱਖਣੀ ਹੈ ਕਿ ਮੈਂ ਪ੍ਰਕਾਸ਼ ਰੂਪ ਹਾਂ, ਮੈਂ ਜੋਤ ਰੂਪ ਹਾਂ। ਇਹ ਨਹੀਂ ਕਦੇ ਸਮਝਣਾ ਕਿ ਮੈਂ ਇੱਥੇ ਹੀ ਰਹਿਣਾ, ਇੱਥੇ ਤਾਂ ਆਪਾਂ ਚੰਦ ਘੜੀਆਂ ਹੀ ਆਏ ਹੋਏ ਹਾਂ, ਬਸ ਕੁਝ ਸਮਾਂ ਹੀ ਹੈ ਇੱਥੇ ਸੰਸਾਰ ਦੇ ਅੰਦਰ, ਇੱਥੇ ਲੈਣ ਆਏ ਹਾਂ ਆਪਾਂ ਪਰਮਾਤਮਾ ਦਾ ਨਾਮ, ਆਏ ਹਾਂ ਸਤਸੰਗਤ ਵਿੱਚ ਜੋਤ ਨੂੰ ਪ੍ਰਗਟ ਕਰਨਾ ਹਿਰਦੇ 'ਚ, ਆਪਣੇ ਆਪ ਨੂੰ ਦੇਖਣਾ, ਅਤੇ ਸਾਰਾ ਕੁਝ ਆਪੇ ਪਤਾ ਲੱਗ ਜਾਏਗਾ। ਹੁਣ ਹੁੰਦਾ ਸਾਰਾ ਕੁਝ ਹੀ ਹੈ, ਦੱਸਣ ਵੇਲੇ ਆਪਾਂ ਕਿੰਨੀਆਂ ਹੀ ਚੀਜ਼ਾਂ ਰੋਕ ਜਾਂਦੇ ਹਾਂ ਵੀ ਅੱਗੇ ਤਾਂ ਜਿਹੜਾ ਬੈਠਾ ਉਹ ਤਾਂ ਇਹ ਚੀਜ਼ ਨੂੰ ਕਹੇਗਾ, ਹੁੰਦਾ ਹੀ ਨਹੀਂ ਇਹ। ਬਹੁਤ ਚੀਜ਼ਾਂ ਨੇ ਜਿਹੜੀਆਂ ਇੰਨੀਆਂ ਚੀਜ਼ਾਂ ਰੋਜ਼ ਹੀ ਗੁਰਮੁਖਾਂ ਨਾਲ ਹੋਈ ਜਾਂਦੀਆਂ ਨੇ, ਰੋਜ਼ ਹੀ ਕੌਤਕ ਹੋਈ ਜਾਂਦੇ ਨੇ, ਪਰ ਅਭਿਆਸ ਕਰੇ ਫਿਰ ਤਾਂ ਹੈ। ਹੁਣ ਬਿਨਾਂ ਅਭਿਆਸ ਤੋਂ ਆਈਆਂ ਜਾਂ ਚੀਜ਼ਾਂ ਸੁਣ ਲਈਆਂ ਤਾਂ ਫਿਰ ਇਨਸਾਨ ਜਿਹੜਾ ਉਹ ਫੋਕਟ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਅਭਿਆਸ ਨਾਲ ਨਾਲ ਚੱਲਦਾ ਰਹੇ, ਮਿਹਨਤ ਮੁਸ਼ਕਤ ਹੁੰਦੀ ਰਹੇ, ਤਾਂ ਸਾਰੀਆਂ ਚੀਜ਼ਾਂ ਦੇ ਉੱਤੇ ਯਕੀਨ ਆ ਜਾਂਦਾ ਹੈ।
ਪੁਨਨਾ ਜਨਮ ਪਾਵਹਿ ਪਰਮਾਰਥ,
ਫਿਰ ਜਦੋਂ ਕਿਰਪਾ ਹੋ ਜਾਂਦੀ ਹੈ, ਮੋਕਸ਼ ਹੋ ਜਾਂਦੀ ਹੈ, ਮੁਕਤੀ ਹੋ ਜਾਂਦੀ ਹੈ, ਫਿਰ ਉਹ ਜਨਮ ਨਹੀਂ ਪਾਉਂਦਾ, ਭਾਵ ਫੇਰ ਨਹੀਂ ਆਉਂਦਾ ਜੰਮਣ ਮਰਨ ਦੇ ਵਿੱਚ। ਕਿਉਂ? ਇੱਕ ਤਾਂ ਹੁੰਦਾ 84 ਚ ਆਉਣਾ, ਇੱਕ ਹੁੰਦਾ ਮਨੁੱਖਾ ਦੇਹੀ ਦਾ ਮਿਲਣਾ, ਇੱਕ ਹੁੰਦਾ ਫਿਰ ਇੱਥੋਂ ਮੁਕਤ ਹੋ ਕੇ ਸੱਚਖੰਡ ਚਲਿਆ ਜਾਂਦਾ। ਉੱਥੋਂ ਫਿਰ ਡਿਊਟੀ ਲੱਗ ਕੇ ਆਉਣਾ ਅਲੱਗ ਚੀਜ਼ ਹੁੰਦੀ ਹੈ। ਲਓ ਜੀ ਜਾਓ ਹੁਣ ਤੁਸੀਂ ਆ ਜਾ ਕੇ ਕਾਰਜ ਕਰਕੇ ਆ ਜਾਇਓ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਿਹਾ ਸੀ ਰਾਜਾ ਜੈ ਸਿੰਘ ਸਵਾਈ ਨੂੰ ਦਮਦਮਾ ਸਾਹਿਬ ਤਖ਼ਤ ਸਾਹਿਬ ਤੇ, ਕਹਿਣ ਲੱਗਾ ਮਹਾਰਾਜ ਮੇਰੇ ਕਰਕੇ 8ਵੇਂ ਪਾਤਸ਼ਾਹ ਨੇ ਸਰੀਰ ਛੱਡਿਆ, ਮੈਂ ਉਹਨਾਂ ਲਿਆ ਕੇ ਇੱਥੇ ਬੜੀ ਗਲਤੀ ਕੀਤੀ, ਔਰ 9ਵੇਂ ਪਾਤਸ਼ਾਹ ਨੇ ਸ਼ੀਸ਼ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਜਾ ਜੈ ਸਿੰਘ ਮਨ ਦੇ ਅੰਦਰ ਇਹ ਨਾ ਸੋਚ ਕੇ, ਸਤਿਗੁਰੂ ਸੱਚੇ ਪਾਤਸ਼ਾਹ ਕਰਮਾਂ ਦੇ ਬੰਨੇ ਹੁੰਦੇ ਨੇ, ਕਰਮਾਂ ਦੇ ਨਹੀਂ ਅਸੀਂ ਬੰਨੇ। ਜੇ ਸਾਡਾ ਜੀ ਚਾਹੇ ਅਸੀਂ ਭਾਵੇਂ ਲੱਖ ਵਾਰਾ ਬੈਠੇ ਰਹੇ ਦੁਨੀਆਂ 'ਚ, ਸਾਨੂੰ ਕਿਹੜਾ ਕਿਸੇ ਨੇ ਕੁਛ ਕਹਿਣਾ। ਇਸ ਕਰਕੇ ਅਸੀਂ ਕਿਸੇ ਦੇ ਬੰਨੇ ਹੋਏ ਨਹੀਂ ਆਉਂਦੇ, ਇਹ ਸੰਸਾਰ ਦੇ ਲੋਕ ਆਉਂਦੇ ਨੇ ਬੰਨੇ ਹੋਏ ਕਰਮਾਂ ਦੇ। ਅਸੀਂ ਆਜ਼ਾਦ ਹਾਂ, ਸੁਤੰਤਰ ਹਾਂ। ਇਸੇ ਤਰ੍ਹਾਂ ਹੀ ਗੁਰਮੁਖ ਜਿਹੜੇ ਹੁੰਦੇ ਨੇ, ਜਦੋਂ ਵਾਹਿਗੁਰੂ ਵੱਲੋਂ ਸੇਵਾ ਲੱਗਦੀ ਹੈ ਉਹਨਾਂ ਦੀ, ਉਹ ਸੁਤੰਤਰ ਹੀ ਹੁੰਦੇ ਨੇ। ਜਦ ਜੀ ਚਾਹੇ ਚਲੇ ਜਾਣ, ਜੇ ਚਾਹੇ ਉਮਰ ਵੀ ਵਧਾ ਲੈਂਦੇ ਨੇ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਮੁਕਤਸਰ ਸਾਹਿਬ ਸਿੰਘਾਂ ਨੂੰ ਦੱਸਿਆ, ਕਹਿੰਦੇ ਚਲਿਆ ਤਾਂ ਅਸੀਂ 13 ਸਾਲ ਪਹਿਲਾਂ ਹੀ ਜਾਣਾ ਸੀ ਸਿੰਘੋ, ਤੁਹਾਡੀਆਂ ਅਰਦਾਸਾਂ ਨਾਲ ਹੀ ਬਸ ਹੋਰ ਉਮਰ ਵਧਾ ਲਈ, ਇੱਛਾ ਜੀ ਹੋ ਗਈ, ਸਿੰਘ ਪਿਆਰ ਕਰਦੇ ਬੜਾ, ਚਲੋ ਹੋਰ ਵਿਦਿਆਰਥੀ ਪੜ੍ਹਾ ਲਈਏ, ਹੋਰ ਕਰ ਲਈਏ। ਬ੍ਰਹਮ ਗਿਆਨੀ ਦਾ ਸੰਕਲਪ ਨਾਲ ਹੀ ਉਮਰ ਵੱਧ ਜਾਂਦੀ ਹੈ, ਕਿਉਂਕਿ ਖਜ਼ਾਨਾ ਹੀ ਬੜਾ ਵੱਡਾ ਉਹਦੇ ਕੋਲੇ। ਜੇ ਉਹ ਚਾਹੇ ਮੈਂ ਤਾਂ ਅੱਜ ਹੀ ਜਾਣਾ, ਜੀ ਆਇਆਂ ਨੂੰ ਜੀ ਆ ਜਾਓ, ਨਾਲ ਦੀ ਨਾਲ ਹੀ ਤੁਰ ਪੈਂਦੇ ਨੇ ਸੰਸਾਰ ਚੋਂ। ਇਸ ਕਰਕੇ ਉਹਨਾਂ ਦੀ ਤੇ ਸਾਡੀ ਗੱਲ ਦਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਕਰਕੇ ਆਪਾਂ ਕਦੇ ਇਹ ਨਹੀਂ ਕਹਿਣਾ ਕਿ ਆਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ, ਸਭ ਕੁਝ ਹੋ ਸਕਦਾ। ਸਿਮਰਨ ਨਾਲ ਕੀ ਨਹੀਂ ਹੋ ਸਕਦਾ? ਸਿਮਰਨ ਨਾਲ ਸਭ ਕੁਝ ਹੋ ਸਕਦਾ, ਜਿਹਦੇ ਕੋਲ ਸਿਮਰਨ ਹੈ ਉਹ ਸਭ ਕੁਝ ਕਰ ਸਕਦਾ ਹੈ।